ਵਾਹਿਗੁਰੂ ਸਾਹਿਬ ਜੀਓ। ਕਲਾਵਾਨ ਕਲਹੀਨ ਕਿਰਪਾਲਾ, ਹੋਇ ਤਾਂ ਕੋ ਤ੍ਰਿਸਕਾਰ ਵਿਸਾਲਾ। ਕਲਾਵਾਨ ਕਲਹੀਨ ਕਿਰਪਾਲਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਪਾਵਨ ਲੜੀਵਾਰ ਕਥਾ ਗੁਰਦੁਆਰਾ ਸਿੱਖ ਸੈਂਟਰ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਐਲਸ ਬਰਾਂਟੇ ਦੇ ਵਿਚ ਮਹਾਰਾਜ ਨੇ ਕਿਰਪਾ ਕੀਤੀ, ਇਹ ਸੇਵਾ ਸੇਵਕਾਂ ਪਾਸੋਂ ਆਪ ਲਈ ਹੈ। ਸੰਗਤਾਂ ਦੇ ਸਹਿਯੋਗ ਦਾ ਸਦਕਾ, ਗੁਰਾਂ ਦੀ ਪ੍ਰੇਰਣਾ ਹੋਈ ਜੋ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਭਾਰੀ ਉੱਦਮ ਕਰਕੇ ਉਤਸ਼ਾਹ ਦਿਖਾਇਆ ਹੈ, ਔਰ ਇੱਥੋਂ ਦੀ ਸੰਗਤ ਨੇ ਔਰ ਸਾਰੇ USA ਦੇ ਵਿਚ ਸੰਗਤਾਂ ਨੇ ਅਰਦਾਸਾਂ ਕਰਕੇ ਵਾਹਿਗੁਰੂ ਜੀ ਤੋਂ ਇਹ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ। ਰੇਡੀਓ ਹਮਸਫ਼ਰ, ਰੇਡੀਓ ਗੀਤ ਸੰਗੀਤ ਜਿਹੜੇ ਪ੍ਰਚਾਰ ਦੇ ਵਿਚ ਬਹੁਤ ਭਾਰੀ ਯੋਗਦਾਨ ਪਾ ਰਹੇ ਨੇ, ਉਨ੍ਹਾਂ ਸਾਰਿਆਂ ਦਾ, ਪ੍ਰਬੰਧਕ ਕਮੇਟੀ ਦਾ, ਸੰਗਤਾਂ ਦਾ ਦਾਸ ਤਹਿ ਦਿਲੋਂ ਧੰਨਵਾਦੀ ਹੈ, ਕਿਉਂਕਿ ਐਸਾ ਉੱਦਮ ਦੁਨੀਆਂ ਦੇ ਅੰਦਰ ਬਹੁਤ ਘੱਟ ਕੋਈ ਕਰਦਾ। ਬਹੁਤ ਥਾਵਾਂ ਤੋਂ ਸੰਗਤਾਂ ਦੇ ਫੋਨ ਆਉਂਦੇ ਨੇ, ਸੰਗਤਾਂ ਨੂੰ ਜੋ ਚਾਹੀਦਾ ਸੀ ਇਤਿਹਾਸ ਗੁਰੂ ਕਾ ਗੁਰਬਾਣੀ ਦੀ ਕਥਾ, ਉਹ ਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਗੁਰਾਂ ਦੇ ਇਤਿਹਾਸ ਬੱਚੇ ਵੀ ਸੁਣਦੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਬਚਪਨ ਤੋਂ ਲੈ ਕੇ ਸਿੱਖੀ ਦਾ ਪ੍ਰਚਾਰ ਪ੍ਰਾਰੰਭ ਕੀਤਾ ਹੈ ਅਤੇ ਕਿਸ ਪ੍ਰਕਾਰ ਸੱਚੇ ਮਾਰਗ ਦੇ ਉੱਤੇ ਚੱਲਦਿਆਂ ਹੋਇਆ ਆਪਣੇ ਮਾਤਾ ਪਿਤਾ ਦਾ ਸਤਿਕਾਰ ਪੂਰਨ ਕੀਤਾ, ਕਾਇਮ ਰੱਖਿਆ, ਉਨ੍ਹਾਂ ਤੋਂ ਮਾਰ ਤੱਕ ਖਾਧੀ ਪਰ ਕਦੇ ਵੀ ਉਨ੍ਹਾਂ ਅੱਗੇ ਬੋਲੇ ਨਹੀਂ ਹਨ। ਇਹ ਗੁਰਾਂ ਨੇ ਸੰਸਾਰੀ, ਸਮਾਜਿਕ, ਧਾਰਮਿਕ ਮਰਿਆਦਾਵਾਂ ਨੂੰ ਇਕੱਤਰ ਕਰਕੇ ਅਤੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਰੱਖਿਆ। ਗੁਰੂ ਨਾਨਕ ਦੇਵ ਮਹਾਰਾਜ ਨੇ ਹਰ ਇੱਕ ਨੂੰ ਗਲ ਨਾਲ ਲਾਇਆ ਹੈ। ਇੱਥੋਂ ਸਾਖੀਆਂ ਤੋਂ ਹੀ ਪਤਾ ਚੱਲਦਾ ਕਿ ਪਾਂਧੇ ਨੂੰ ਉਪਦੇਸ਼, ਮੁੱਲਾਂ ਨੂੰ ਉਪਦੇਸ਼, ਹਰਦਿਆਲ ਪੁਰੋਹਿਤ ਨੂੰ ਉਪਦੇਸ਼, ਹਰਦਾਸ ਵੈਦ ਨੂੰ ਉਪਦੇਸ਼, ਕਿ ਮਨ ਦੇ ਅੰਦਰ ਕਦੇ ਨਹੀਂ ਰੱਖੀ ਹੀਣਤਾ। ਗੁਰਾਂ ਨੇ ਜਿਵੇਂ ਬਾਣੀ ਅੰਦਰ ਫਰਮਾਇਆ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਜਾਂ ਵਰਨਾ ਕੋ ਸਾਂਝਾ। ਔਰ ਇੱਥੋਂ ਤੱਕ ਵੀ ਮਹਾਰਾਜ ਨੇ ਕੱਲ ਅਤੇ ਪਰਸੋਂ ਦੇ ਚੱਲ ਰਹੇ ਪ੍ਰਸੰਗ ਵਿਚ ਆਪਾਂ ਦੇਖਿਆ ਕਿ ਗੁਰੂ ਨਾਨਕ ਸਾਹਿਬ ਦੇ ਅੰਦਰ ਦਇਆ ਦਾ ਭੰਡਾਰ ਸਮੁੰਦਰ ਹੈ। ਭੁੱਖੇ ਸਾਧੂ ਬੈਠੇ ਨੇ, ਤਪੱਸਿਆ ਕਰ ਰਹੇ ਨੇ, ਮਹਾਰਾਜ ਨੂੰ ਪਿਤਾ ਜੀ ਨੇ 20 ਰੁਪਏ ਦਿੱਤੇ ਨੇ, ਖਰਾ ਸੌਦਾ ਕਰ ਆ। ਸੋ ਸਤਿਗੁਰੂ ਜੀ ਨੇ ਖਰਾ ਸੌਦਾ ਐਸਾ ਕੀਤਾ, ਸਾਧੂਆਂ ਨੂੰ ਭੋਜਨ ਛਕਾਇਆ। ਇਹ ਇੱਕ ਬੜੀ ਵੱਡੀ ਚੀਜ਼ ਹੈ ਕਿ ਆਪਾਂ ਦੇਖੀਏ ਅੱਜ ਦੇ ਯੁੱਗ ਵਿਚ ਜੇ ਅਸੀਂ ਹੋਰ ਕਿਸੇ ਨੂੰ ਦੇਖੀਏ ਨਫ਼ਰਤ ਨਾਲ ਮੂੰਹ ਪਰੇ ਨੂੰ ਕਰ ਲੈਂਦੇ ਹਾਂ। ਐਸਾ ਕਦਾ ਚਿੱਤ ਵੀ ਗੁਰਾਂ ਨੇ ਨਹੀਂ ਸਿਖਾਇਆ, ਨਫ਼ਰਤ ਨਹੀਂ ਕਰਨੀ। ਦੁਨੀਆਂ ਨੂੰ ਅਸੀਂ ਪਿਆਰ ਨਾਲ ਜਿੱਤਣਾ, ਸਤਿਕਾਰ ਨਾਲ ਜਿੱਤਣਾ। ਐਸਾ ਨਹੀਂ ਕਰਨਾ ਕਿ ਦੂਰੋਂ ਹੀ ਕੋਈ ਦੇਖ ਕੇ ਸਾਨੂੰ ਪਰੇ ਹਟ ਜਾਵੇ, ਇਹ ਬੰਦਾ ਈਰਖਾਲੂ ਹੈ, ਝਗੜਾਲੂ ਹੈ, ਜਾਂ ਐਸਾ ਹੈ ਕਿ ਬੁਲਾਉਂਦਾ ਹੀ ਨਹੀਂ ਚੱਜ ਨਾਲ, ਐਸਾ ਸੁਭਾਵ ਹੋਵੇ ਮਿੱਠ ਬੋਲੜਾ, ਦੂਰੋਂ ਜਾਂਦਾ ਹੋਇਆ ਬੰਦਾ ਵੀ ਮਿਲ ਕੇ ਜਾਵੇ, ਬਈ ਗੁਰਸਿੱਖ ਨੂੰ ਮਿਲਣਾ ਹੈ, ਸਾਡਾ ਮਨ ਬੜਾ ਖੁਸ਼ ਹੁੰਦਾ ਹੈ। ਕਿਉਂਕਿ ਦੁਨੀਆਂ ਦੇ ਅੰਦਰ ਜੇ ਪ੍ਰਚਾਰ ਕਰਨਾ ਹੈ ਤਾਂ ਉਹ ਨਫ਼ਰਤ ਨਾਲ ਨਹੀਂ ਹੋ ਸਕਦਾ, ਪ੍ਰਚਾਰ ਹਮੇਸ਼ਾ ਪਿਆਰ ਨਾਲ ਹੀ ਹੋਇਆ ਕਰਦਾ। ਗੁਰੂ ਨਾਨਕ ਸਾਹਿਬ ਨੇ ਬਚਨ ਜਿਵੇਂ ਕੀਤਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਸਾਹਿਬ ਮਹਾਰਾਜ ਨੇ ਭੁੱਖੇ ਸਾਧੂਆਂ ਨੂੰ ਇਹ ਜਾਣ ਕੇ ਕਿ ਇਨ੍ਹਾਂ ਦੇ ਅੰਦਰ ਵੀ ਕਰਤਾਰ ਦੀ ਜੋਤ ਹੈ, ਇਹ ਵੀ ਭਗਤੀ ਕਰ ਰਹੇ ਨੇ ਪਰਮਾਤਮਾ ਦੀ ਪ੍ਰਾਪਤੀ ਲਈ, ਆਪ ਭੋਜਨ ਛਕਾ ਕੇ ਪਿਤਾ ਜੀ ਤੋਂ ਮਾਰ ਵੀ ਖਾਧੀ ਹੈ। ਇਹ ਵੀ ਦਿਖਾਇਆ ਕਿ ਇੱਕ ਸੰਸਾਰੀ ਜੀਵ ਮਾਇਆ ਦੇ ਵਿੱਚ ਕਿੰਨਾ ਗਲਤਾਨ ਹੁੰਦਾ। ਮਾਤਾ ਪਿਤਾ ਦਾ ਸਤਿਕਾਰ ਵੀ ਕੀਤਾ ਹੈ ਆਪ ਨੇ, ਔਰ ਸਾਨੂੰ ਵੀ ਸਿਖਾਇਆ ਹੈ, ਇਹ ਨਹੀਂ ਕਿ ਕੋਈ ਭੁੱਖਾ ਮਰ ਗਿਆ, ਕੋਈ ਨੰਗਾ ਮਰ ਗਿਆ, ਕੋਈ ਕੈਸਾ ਮਰ ਗਿਆ, ਚੱਲ ਸਾਨੂੰ ਕੀ। ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਹੈ, ਵਾਹਿਗੁਰੂ ਸਾਰਿਆਂ ਨੂੰ ਇੱਕ ਨਿਗਾਹ ਨਾਲ ਦੇਖਦੇ ਨੇ। ਸੋ ਇਸ ਤਰ੍ਹਾਂ ਸਾਰਿਆਂ ਵਿੱਚ ਵਾਹਿਗੁਰੂ ਨੂੰ ਦੇਖਦਿਆਂ ਹੋਇਆਂ ਜਿਨ੍ਹਾਂ ਨੇ ਸੇਵਾ ਕੀਤੀ ਹੈ, ਭਾਈ ਨੰਦ ਲਾਲ ਜੀ ਨੇ, ਭਾਈ ਘਨੱਈਆ ਜੀ ਨੇ, ਗੁਰਾਂ ਨੇ ਉਨ੍ਹਾਂ ਨੂੰ ਵੀ ਥਾਪੜਾ ਦਿੱਤਾ, ਬਖਸ਼ਿਸ਼ ਕੀਤੀ ਹੈ। ਇੱਥੋਂ ਤੱਕ ਨੌਵੇਂ ਪਾਤਸ਼ਾਹ ਦੇ ਅਸਥਾਨ ਧਮਧਾਨ ਸਾਹਿਬ ਹਰਿਆਣੇ ਦੇ ਵਿੱਚ। ਸੋ ਜਦੋਂ ਭਾਈ ਮੀਹਾਂ ਜੀ ਸਿਰ ਦੇ ਉੱਤੇ ਜਲ ਦੀ ਗਾਗਰ ਰੱਖ ਕੇ ਲਿਆਉਣੀ, ਮਸ਼ਕ ਭਰ ਕੇ ਲਿਆਉਣੀ, ਇੰਨੇ ਕਿ ਸਿਰ ਦੇ ਵਿੱਚ ਧਿਆਨ ਹੀ ਨਹੀਂ ਦਿੱਤਾ, ਕਦੇ ਕੀੜੇ ਪੈ ਗਏ। ਜਦੋਂ ਇੱਕ ਦਿਨ ਆਪਣੇ ਸਿਰ ਦਾ ਵਸਤਰ ਉਤਾਰ ਕੇ ਝਾੜਿਆ, ਕੀੜੇ ਡਿੱਗੇ ਸਿਰ ਚੋਂ, ਚੁੱਕ ਕੇ ਵਾਪਸ ਰੱਖ ਲਏ। ਸੋ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਕਹਿਣ ਲੱਗੇ, ਇਹ ਕੀ ਕੀਤਾ? ਮਾਤਾ ਗੁਜਰ ਕੌਰ ਨੇ ਵੀ ਦੇਖਿਆ, ਕਹਿੰਦੇ ਜੀ ਵਿਚਾਰੇ ਭੁੱਖੇ ਮਰ ਜਾਣਗੇ, ਫਿਰ ਹੁਣ ਤਾਂ ਮੇਰਾ ਮਾਸ ਖਾ ਕੇ ਗੁਜ਼ਾਰਾ ਕਰਦੇ ਨੇ। ਸਤਿਗੁਰਾਂ ਨੇ ਬਹੁਤ ਖੁਸ਼ ਹੋ ਕੇ ਬਖਸ਼ਿਸ਼ਾਂ ਕੀਤੀਆਂ। ਧੰਨ ਹੈ ਸਿੱਖੀ, ਧੰਨ ਹੈ ਗੁਰਸਿੱਖ ਜਿਹੜੇ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਨੂੰ ਦੇਖਦੇ ਨੇ। ਸੋ ਐਸੇ ਐਸੇ ਗੁਰਸਿੱਖ ਤਿਆਗੀ, ਵਿਰਾਗੀ, ਜਤੀ, ਸਤੀ, ਸੰਤੋਖੀ ਹੋਏ ਨੇ। ਗੁਰਾਂ ਦੀ ਕਿਰਪਾ ਹੈ ਖਾਲਸੇ ਤੇ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰੀਏ, ਆਓ ਔਗੁਣਾਂ ਦਾ ਤਿਆਗ ਕਰੀਏ, ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਸੰਗ ਸਰਵਣ ਕਰਕੇ ਸਿੱਖਿਆ ਲਈਏ। ਰਾਏ ਬਲਾਰ ਇੱਕ ਮੁਸਲਮਾਨ ਹੁੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਨਾਲ ਕਿੰਨਾ ਪਿਆਰ ਤੇ ਸਤਿਕਾਰ ਹੈ। ਜਦੋਂ ਸੁਣਿਆ ਕਿ ਗੁਰੂ ਨਾਨਕ ਸਾਹਿਬ ਨੂੰ ਬਾਬਾ ਕਲਿਆਣ ਚੰਦ ਨੇ 20 ਰੁਪਏ ਪਿੱਛੇ ਮਾਰਿਆ, ਗੁੱਸਾ ਆ ਗਿਆ। ਫਿਰ ਹੁਣੇ ਲੈ ਕੇ ਆਓ ਬੁਲਾ ਕੇ, ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰੋ ਔਰ ਕਲਿਆਣ ਚੰਦ ਨੂੰ ਲਿਆਓ, ਉਹਨੂੰ ਅਕਲ ਨਹੀਂ ਹੈ ਮੇਰੇ ਨਗਰ ਦੇ ਵਿੱਚ ਏਡਾ ਵੱਡਾ ਅਵਤਾਰ 20 ਰੁਪਈਆਂ ਪਿੱਛੇ ਮਾਰ ਪਈ ਹੈ, ਬੜੀ ਭਾਰੀ ਵਗਿਆ ਕੀਤੀ ਹੈ। ਇਸ ਤਰ੍ਹਾਂ ਪ੍ਰਸੰਗ ਸੁੰਦਰ ਸ਼੍ਰਵਣ ਕਰ ਰਹੇ ਹਾਂ। ਆਓ ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ ਕਲਾਵਾਨ ਕਲਹੀਨ ਕਿਰਪਾਲਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੈਸੇ ਹਨ, ਇਹ ਰਾਏ ਬੁਲਾਰ ਜੀ ਦੱਸ ਰਹੇ ਨੇ। ਅਸ ਕਹਿ ਕ੍ਰੋਧ ਅਧਿਕ ਮਨ ਛਾਵਾ, ਫਰਕਤ ਅਧਰ ਹਿਰਦੈ ਦੁਖ ਪਾਵਾ। ਬੁੱਲ ਫਰਕਣ ਲੱਗੇ, ਮਨ ਚ ਗੁੱਸਾ ਆ ਗਿਆ, ਠੰਡੇ ਹੌਂਕੇ ਲੈ ਰਿਹਾ ਕਿ ਮੇਰੀ ਪੂਰੀ ਚ ਅਵੱਗਿਆ ਹੋ ਗਈ ਭਾਰੀ। ਕਲਾਵਾਨ ਨੇ ਗੁਰੂ ਨਾਨਕ ਦੇਵ ਜੀ, ਕਲਹੀਨ ਤੋਂ ਭਾਵ ਕਲਪਨਾ ਤੋਂ ਰਹਿਤ, ਕਲਹ ਤੋਂ ਰਹਿਤ, ਕਿਰਪਾਲੂ ऐसे सतगुरु गुरु नानक देव जी हन।
वह ताको त्रिसकार विसाला
उन्हां दा इन्ना निरादर मेरे इस नगर दे विच
लग है मुझ शरीर सब दोसू।
ए दोष तां राजे नूं लगना है, नवाब नूं लगना है। क्यों? जे नगर दे विच कोई महापुरश ते कष्ट करदा, दुखी करदा, सो उथों दे राजे नूं दोष लगदा भी तू कादे वास्ते गद्दी ते बैठा है जे तू न्याय नहीं कर सकदा।
असब सूर और सर सत रोसू।
इस तरह मन दे अंदर झूरदिया होया हिरदे विच गुस्सा बद रहा है।
सुख सागर को लेकर दासा।
सुखां दे सागर गुरु नानक देव जी नूं लै करके दास जो सी उन्हां दा सेवादार।
पहुंचो तब बुलार के पासा।
राय बुलार जी दे कोल लै करके महाराज नूं पहुंचया है।
प्रेम रूप पूरन और बारा।
सो प्रेम रूप बहुता ज्यादे और हिरदे दे अंदर जो प्यार सी ओ अखां दे राही मानो जल आ गया।
लोचन दर जन छुट्यो फुहारा।
अखां दे राही मानो राय बुलार दे बहुत जल चलिया। जो बहुत पिछले जन्मां दा भगत सी राय बुलार रब दा प्यारा।
पए जल जते जलद सजल सो।
सो उस वक्त जलज तो भाव हुंदा जो कमल नेत्र सन ते जलद सजल सो। सो बदल समेत जिवें जल बरखदा है ओ बदल इस तरीके नाल जिहड़े ने पानी जिवें पाउंदे ने अपनियां धारां चलाउंदे जमीन दे उत्ते।
निज धारा घेरत तल थल सो।
धरती दे उपर अपनियां धारावां जिवें बदल पा दिंदे हन इस तरां होया।
तूरन ताज कर उठ्यो प्रियंका।
सेती नाल पलंग छड के इक दम आदर करके गुरु नानक साहब दा उधरों महाराज दे नेत्रां चो जल आ रहा, राय बुलार जी दी अखां चो जल आया। इस तरह एकदम जदों महाराज आए ने सत्कार नाल उठिया और उठ के गलवकड़ी च लै लिया।
कर सत्कार लीन भर अंका।
अंक दे विच भाव जफी पा ली महाराज नूं और बहुत सत्कार दिता है।
गद गद गिरा असर बह बारी।
अखां विच हंझू चल पए ने। गद गद गिरा हुंदी आ कंठ दा रुक जाना, बोलिया ना जाना। बहुत मन दुखी होया के कल्याण चंद नूं सिर्फ पैसियां दी पई है, सानू अपनी कल्याण दी पई है।
अंग पिगोए करुणा धारी।
सो उस वक्त गुरु नानक देव महाराज कृपा दे खजानिया दे अंग भिज गए। रो रो के कल्याण चंद जी दे पुत्र गुरु नानक देव जी महाराज दे अंग राय बुलार जी ने भ्यों दिते।
बोलन चाहत ना आवत बानी।
बोलना चाहते ने पर मुंह चो बोलिया नहीं जाता, क्योंकि उन्होंने देखिया सी एडे कलावान के बड़े सारे सप ने छां कीती सी, आप देखिया सी। और एक दरख्त सी उहदी छां उत्थे ही खड़ी सी, घूमी नहीं सी। बड़ियां गल्लां देखियां सुनियां। एक ए भी हुंदा पिछले जन्म दी भगती होवे ते गुरसिख संगत दे नेड़ियों किते लंघ जे खिच पै जांदी इकदम, ओ संगत वल नूं ही आ जांदा। जिन्हां दी कमाई नहीं हुंदी ओ संगत विच्चों ही उठ के दौड़ जांदा, क्योंकि पिछले जन्म दी भावना कमाई कर्म करदी है।
महा मोह मैं मत लपटानी।
बहुते ज्यादा मोह दे विच जिहड़ी है ਉਹ ਮਤ ਲਿਪਟੀ ਪਈ ਹੈ।
ਨਿਕਟ ਜੇ ਨਰ ਕਰਨਾ ਮਨ ਠੰਨ ਹੈ।
ਉਸ ਵਕਤ ਸਾਰਾ ਮਾਹੌਲ ਹੀ ਐਸਾ ਬਣ ਗਿਆ ਜਿੰਨੇ ਬੰਦੇ ਖੜੇ ਸੀ ਕੋਲੇ ਚਾਰੇ ਪਾਸੇ ਬਹੁਤ ਸਾਰਿਆਂ ਦੇ ਅੱਖਾਂ ਵਿਚ ਜਲ ਆ ਕੇ ਬੜਾ ਹੀ ਮਾਹੌਲ ਗਮਗੀਨ ਹੋ ਗਿਆ।
ਕਾਲੂ ਕੋ ਕੁਸ਼ੀਲ ਪਹਿਚਾਨ ਹੈ।
ਕਹਿਣੇ ਬੜੇ ਕਰੜੇ ਸੁਭਾਅ ਵਾਲਾ ਕਾਲੂ, ਕੁਸ਼ੀਲ ਤੋਂ ਭਾਵ ਇਕ ਹੁੰਦਾ ਸੀਲ ਠੰਡੇ ਸੁਭਾਅ ਵਾਲਾ। ਕਹਿੰਦੇ ਕਾਲੂ ਤਾਂ ਕੁਸ਼ੀਲ ਹੈ ਭਾਵ ਬੜੇ ਕਰੜੇ ਸੁਭਾਅ ਵਾਲਾ ਹੈ।
ਰਾਏ ਸੁਣਾਏ ਬਚਨ ਕਹਿ ਨਿੰਦਾ ਹੈ।
ਸੋ ਰਾਏ ਜੀ ਨੂੰ ਸੁਣਾ ਸੁਣਾ ਕੇ ਸਾਰੇ ਜਿਹੜੇ ਕੋਲ ਖੜੇ ਨੇ ਪਿੰਡ ਦੇ ਲੋਕ ਵੀ ਉਹ ਕਹਿ ਰਹੇ ਨੇ ਇਸ ਤਰ੍ਹਾਂ ਨਿੰਦੇ ਹਨ।
ਕਰੂਰ ਕਰਮ ਕੀਨਾ ਮਨ ਬਿੰਦਾ ਹੈ।
ਮਨ ਦੇ ਵਿਚ ਬਿੰਦਾ ਤੋਂ ਭਾਵ ਉਹ ਜਾਣਦੇ ਨੇ ਕਿ ਬਾਬਾ ਕਲਿਆਣ ਚੰਦ ਜੀ ਨੇ ਇਹ ਬਹੁਤ ਮਾੜਾ ਕੰਮ ਕੀਤਾ ਗੁੱਸੇ ਵਾਲਾ।
ਨੀਲ ਕਪੋਲ ਬਿਲੋਕ ਬਿਲੋਕਤ ਲੋਚਨਾ,
ਗੱਲਾਂ ਦੇ ਉੱਤੇ ਨੀਲ ਪਏ ਹੋਏ ਨੇ। ਰਾਏ ਬਲਾਰ ਜੀ ਨੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਤੱਕਿਆ,
ਮ੍ਰਿਦਲ ਲਖ ਹੈ ਕਰ ਅਸਰੁ ਮੋਚਨ।
ਸੋ ਮ੍ਰਿਦਲ ਕੋਮਲ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦਾ ਮੁੱਖ ਹੈ, ਉਸ ਵਕਤ ਜਾਣਦੇ ਹਨ ਕਿ ਅਸ਼ਰੂ ਮੋਚਨ, ਅੱਖਾਂ ਦੇ ਵਿਚੋਂ ਜਿਹੜੇ ਨੇ ਮੋਚਨ ਭਾਵ ਹੰਝੂ ਘੇਰਦੇ ਹਨ।
ਧਰ ਧੀਰਜ ਔਰ ਰਾਏ ਬਲਾਰੂ,
ਰਾਏ ਬਲਾਰ ਜੀ ਦੇ ਅੱਖਾਂ ਵਿਚੋਂ ਵੀ ਅਥਰੂ ਆ ਰਹੇ ਨੇ। ਮਾਹੌਲ ਇੰਨਾ ਸਬਰਾਗਮਈ ਜਿਹਾ ਬਣ ਗਿਆ। ਬਹੁਤ ਫਿਰ ਧੀਰਜ ਜਿਹਾ ਕਰਕੇ ਰਾਏ ਬਲਾਰ ਹਿੰਮਤ ਕਰਕੇ ਬੋਲਿਆ,
ਪਰਖ ਸਮਰੱਥ ਹੈ ਕੀਨ ਉਚਾਰੂ।
ਸੋ ਇਸ ਕਰਕੇ ਉਸ ਵਕਤ ਬਚਨ ਜਿਹੜੇ ਕਹੇ ਕਠੋਰ ਬਚਨ ਬੜੇ ਗੁੱਸੇ ਦੇ ਨਾਲ ਆਖੇ ਹਨ।
ਕਾਲੂ ਕਲ ਹੀ ਕਰੂਰ ਕਠੋਰਾ,
ਕਹਿਣ ਲੱਗੇ ਕਾਲੂ ਤੂੰ ਬਹੁਤ ਲੜਾਕਾ, ਨਿਰਦਈ, ਬੜਾ ਮਾੜੇ ਤਰੀਕੇ ਵਾਲਾ ਹੈ ਤੂੰ।
ਏਕ ਨਾ ਮਾਨਿਓ ਤੈਂ ਬਚ ਮੋਰਾ,
ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਕਿ ਗੁਰੂ ਨਾਨਕ ਸਾਹਿਬ ਨੂੰ ਕੁਛ ਨਹੀਂ ਕਹਿਣਾ, ਤੈਨੂੰ ਮੈਂ ਕਿਹਾ ਸੀ ਜੋ ਚਾਹੀਦਾ ਮੇਰੇ ਘਰੋਂ ਲੈ, ਪੈਸੇ ਚਾਹੀਦੇ, ਕੱਪੜਾ ਚਾਹੀਦਾ, ਪਦਾਰਥ ਚਾਹੀਦੇ ਨੇ, ਮੇਰੇ ਘਰੋਂ ਲੈ, ਮੇਰੇ ਕੋਲੋਂ ਲੈ, ਪਰ ਤੈਨੂੰ ਕਿਹਾ ਸੀ ਕਿ ਇਨ੍ਹਾਂ ਨੂੰ ਕੁਛ ਨਹੀਂ ਕਹਿਣਾ ਹੈ, ਪਰ ਤੂੰ ਮੇਰੀ ਇੱਕ ਵੀ ਗੱਲ ਨਹੀਂ ਸੁਣੀ।
ਕਰੁਣਾਹੀਨ ਕੁਸ਼ੀਲ ਘੁਟਾਲੀ,
ਬੜਾ ਕਰੁਣਾ ਤੋਂ ਹੀਣਾ, ਤੇਰੇ ਅੰਦਰ ਜਰਾ ਵੀ ਦਇਆ ਨਹੀਂ, ਕਠੋਰ ਸੁਭਾਅ ਵਾਲਿਆ, ਤੂੰ ਤਾਂ ਐਸਾ ਕੁਠਾਲੀ ਭਾਵ ਮਾੜੇ ਤਰੀਕੇ ਵਾਲਾ ਹੈ।
ਸੁਧ ਪਰਲੋਕ ਰਿਦਾ ਤਬ ਖਾਲੀ,
ਤੈਨੂੰ ਪਰਲੋਕ ਦੀ ਖ਼ਬਰ ਤੋਂ ਤੇਰਾ ਹਿਰਦਾ ਖਾਲੀ ਹੋਈ ਆ, ਤੈਨੂੰ ਨਹੀਂ ਪਤਾ ਕਿ ਪਰਲੋਕ ਵਿਚ ਜਾ ਕੇ ਫਿਰ ਬੰਦੇ ਨੂੰ ਲੇਖਾ ਦੇਣਾ ਪੈਂਦਾ ਹੈ।
ਦਿਨ ਪ੍ਰਤ ਬਿਧਤ ਮਨ ਧਨ ਲੋਭਾ,
ਰਾਤ ਦਿਨ ਜਿਉਂ ਜਿਉਂ ਉਮਰ ਤੇਰੀ ਵੱਡੀ ਹੁੰਦੀ ਜਾਂਦੀ ਆ ਨਾ, ਤੇਰੇ ਮਨ ਦੇ ਅੰਦਰ ਲੋਭ ਵਧੀ ਜਾਂਦਾ, ਧਨ ਦਾ ਲੋਭ ਵਧੀ ਜਾਂਦਾ, ਹੋਰ ਜੋੜ ਲਵਾਂ, ਹੋਰ ਜੋੜ ਲਵਾਂ।
ਸਤ ਸੁਸ਼ੀਲ ਕੇ ਲਖਤ ਨਾ ਸੋਭਾ,
ਪੁੱਤਰ ਦੀ ਸੋਭਾ ਤਾਂ ਸਾਰੀ ਦੁਨੀਆਂ ਚ ਹੋਈ ਪਈ ਆ, ਇੰਨਾ ਸੁਸ਼ੀਲ ਸੁਭਾਅ, ਸ਼ਾਂਤਮਈ, ਮਿੱਠ ਬੋਲੜਾ, ਉਹ ਦੁਨੀਆਂ ਦੇ ਦਰਸ਼ਨ ਕਰਨ ਆਉਂਦੀ ਆ। ਮੀਲਾਂ ਤੋਂ ਚੱਲ ਕੇ ਤੁਰ ਕੇ ਲੋਕ ਆਉਂਦੇ ਨੇ ਵੀ ਚਲੋ ਬਈ ਉਸ ਬੱਚੇ ਦੇ ਦਰਸ਼ਨ ਕਰੀਏ। ਲੋਕਾਂ ਤਾਂ ਦਰਸ਼ਨ ਕਰਦਿਆਂ ਮਨ ਦੀ ਮੈਲ ਲੈਂਦੀ ਆ, ਕੰਮ ਬਣ ਜਾਂਦੇ ਨੇ, ਠੰਡ ਪੈਂਦੀ ਹੈ, ਲੋਕਾਂ ਚ ਤਾਂ ਇੰਨੀ ਸ਼ੋਭ ਹੈ, ਸਾਰੀ ਦੁਨੀਆਂ ਕਹਿੰਦੀ ਸਾਡਾ ਇਲਾਕਾ ਧਨ ਹੈ, ਕੋਈ ਅਵਤਾਰ ਉਤਰਿਆ, ਤੇ ਤੂੰ ਚਾਹੁੰਦਾ ਕਿ ਮੈਨੂੰ ਪੈਸੇ ਹੀ ਮਿਲਣ ਬਸ ਇਨ੍ਹਾਂ ਪਾਸੋਂ।
ਸੁਖ ਇਸ ਲੋਕ ਹੈ ਦੀਨ ਵਿਸਾਰੀ,
ਇਸ ਲੋਕ ਦਾ ਸੁਖ ਵੀ ਵਿਸਾਰਤਾ, ਹਾਏ ਪੈਸਾ, ਹਾਏ ਪੈਸਾ, ਇੱਥੇ ਕਰਦਾ ਰਹਿਣਾ ਤੇ ਪਰਲੋਕ ਵਿਚ ਜਾ ਕੇ ਨਾਮ ਨਾ ਜਪਣ ਕਰਕੇ ਘਾਟਾ ਖਾਵੇਗਾ।
ਜਿਨ ਪਰਲੋਕ ਪਰ ਡੀਠ ਸੁਧਾਰੀ,
ਸੋ ਜਿਨ੍ਹਾਂ ਦੇ ਉੱਤੇ ਨਦਰ ਹੈ ਉਨ੍ਹਾਂ ਨੇ ਪਰਲੋਕ ਨੂੰ ਵੀ ਸੁਧਾਰਿਆ ਹੈ, ਉਨ੍ਹਾਂ ਤੇ ਨਜ਼ਰ ਪੈ ਗਈ ਹੈ।
ਆਸ ਸੁਤ ਉਚਿਤ ਨਾ ਤਵ ਘਰ ਮਾਹੀ,
ਵੈਸੇ ਮੈਂ ਇਹ ਕਹਿਣਾ ਇਹੋ ਜਿਹਾ ਪੁੱਤ ਤੇਰੇ ਵਰਗੇ ਦੇ ਘਰੇ ਨਹੀਂ ਸੀ ਪੈਦਾ ਹੋਣਾ ਚਾਹੀਦਾ, ਇਹ ਤਾਂ ਕਿਸੇ ਸਾਡੇ ਵਰਗੇ ਦੇ ਘਰੇ ਹੁੰਦਾ, ਕਿਸੇ ਚੰਗੇ ਪੁਰਸ਼ ਦੇ ਘਰੇ ਹੁੰਦਾ, ਤੂੰ ਤੇ ਪੈਸੇ ਦੇ ਮਗਰੀ ਪਿਆ ਹੋਇਆ। ਸੋ ਜਿਵੇਂ ਕਿਸੇ ਨੇ ਲਿਖਿਆ ਨਾ, ਅੰਗਰੇਜ਼ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਕਮੈਂਟਸ ਲਿਖੇ ਨੇ ਆਪਣੇ, ਉਹ ਕਹਿੰਦਾ ਜਦੋਂ ਮੈਂ ਬਚਿਆ ਗੁਰੂ ਗ੍ਰੰਥ ਸਾਹਿਬ ਸਾਰਾ, ਮੈਂ ਕਹਿੰਦਾ ਰੱਬਾ ਇਹ ਇਹਨਾਂ ਨੂੰ ਕਾਹਨੂੰ ਦੇਤਾ ਸਰੂਪ, ਇਹ ਤਾਂ ਸਾਨੂੰ ਚਾਹੀਦਾ ਹੀ ਦੇਣਾ। ਕਹਿੰਦੇ ਅਸੀਂ ਸੰਭਾਲ ਕਰਦੇ, ਅਸੀਂ ਇਹਦੀ ਸੇਵਾ ਕਰਦੇ, ਅਸੀਂ ਇਹਦਾ ਪ੍ਰਚਾਰ ਕਰਦੇ, ਇਹਨਾਂ ਨੇ ਤਾਂ ਕਦਰ ਨਾ ਕੀਤੀ ਮਹਾਰਾਜ ਦੀ।
ਛਤਰੀ ਵਰਣ ਕਰਮ ਤਾਂ ਸੁਨਾਹੀ,
ਇਸ ਕਰਕੇ ਛਤਰੀ ਜਿਹੜਾ ਹੁੰਦਾ ਨਾ ਸੰਸਾਰ ਦੇ ਅੰਦਰ, ਇਹਦਾ ਜਿਹੜਾ ਵਰਣ ਧਰਮ ਹੁੰਦਾ ਕਰਮ ਤਾਂ ਸੁਨਾਹੀ, ਇਹ ਛਤਰੀਆਂ ਦਾ ਕਰਮ ਨਹੀਂ ਹੈ ਜਿਹੜਾ ਤੂੰ ਕਰ ਰਿਹਾ ਹੈ।
ਕਲਪ ਬ੍ਰਿਸ਼ ਜਾਂ ਨਿਪਜਹਿ ਮਾਰੂ,
ਇਹ ਤਾਂ ਛਤਰੀਆਂ ਦੇ ਘਰ ਪੈਦਾ ਨਹੀਂ ਸੀ ਹੋਣੇ ਚਾਹੀਦੇ, ਇਹ ਤਾਂ ਜਿਵੇਂ ਕਹਿੰਦੇ ਮਾਰੂ ਥਲ ਦੇ ਵਿਚ ਕਲਪ ਬ੍ਰਿਸ਼ ਪੈਦਾ ਹੋ ਗਿਆ। ਇਸੇ ਤਰ੍ਹਾਂ ਕੱਲਰ ਕਮਲ ਭਗਤ ਪ੍ਰਹਿਲਾਦ, ਜਿਵੇਂ ਭਗਤ ਪ੍ਰਹਿਲਾਦ ਜੀ ਪੈਦਾ ਹੋਏ ਹਰਨਾਕਸ਼ ਦੇ ਘਰੇ, ਕਹਿੰਦੇ ਤੂੰ ਤਾਂ ਬਿਲਕੁਲ ਹੀ ਐਸਾ ਹੀ ਹੈ, ਐਡਾ ਤੂੰ ਭੈੜਾ, ਕਿਉਂਕਿ ਉਦੋਂ ਤਾਂ ਫਿਰ ਐਸਾ ਹੀ ਬੋਲਣਾ ਸੀ ਨਾ, ਰਾਜਾ ਜੋ ਸੀ ਇਹ ਤਾਂ ਨੌਕਰ ਸਨ, ਕਲਿਆਣ ਚੰਦ ਜੀ ਪਟਵਾਰੀ ਲੱਗੇ ਹੋਏ ਸੀ, ਗੁਰੂ ਨਾਨਕ ਸਾਹਿਬ ਦੀ ਬਹੁਤ ਕਦਰ ਕਰਦੇ ਸੀ, ਇਸ ਕਰਕੇ ਐਸਾ ਉਪਦੇਸ਼ ਕਰਦੇ ਹਨ।
ਜਾਂ ਸੰਬਕ ਤੇ ਮੁਕਤਾ ਚਾਰੂ,
ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਜਿਹੜੀ ਹੈ ਇੱਜ਼ਤ ਕਰਦੇ ਨੇ। ਸੋ ਜਿਉਂ ਸੰਬਕ ਤੇ ਮੁਕਤਾ ਚਾਰੂ, ਜਿਸ ਪ੍ਰਕਾਰ ਕਹਿੰਦੇ ਨੇ ਫਲੀ ਦੇ ਵਿਚੋਂ ਸਿੰਬਕਾ ਦਾਲ ਮਟਰ ਆਦਿਕ ਦੀ ਫਲੀ ਦੇ ਵਿਚੋਂ ਬੜੀ ਸੋਹਣੀ ਜਾਂ ਮੂੰਗਫਲੀ ਨਿਕਲਦੀ ਚਿੱਟੀ, ਇੱਥੇ ਸੰਬਕਾ ਤੋਂ ਭਾਵ ਸਿੱਪੀ, ਜੇ ਸਿੱਪੀ ਦੇ ਵਿੱਚੋਂ ਮੋਤੀ ਨਿਕਲਦਾ ਅਯੋਗ ਵਿਧੀ ਨਾਲ ਫਬਦਾ ਨਹੀਂ ਇਹ ਗੱਲ।
ਜਾਂ ਅਯੋਗ ਵਿਧ ਮੈਂ ਲੱਖ ਲੀਨੀ,
ਇਉਂ ਮੈਂ ਅਯੋਗ ਵਿਧੀ ਜਾਣੀ ਆ ਕਿ ਸਿੱਪੀ ਚੋਂ ਮੋਤੀ ਨਿਕਲਦੀ ਜਾਏ, ਜੇ ਮਟਰਾਂ ਦੇ ਫਲੀ ਚੋਂ ਮੋਤੀ ਨਿਕਲਿਆ ਜਚਦਾ ਨਹੀਂ। ਵੈਸੇ ਇਉਂ ਹੀ ਤੇਰੇ ਘਰ ਗੁਰੂ ਨਾਨਕ ਦਾ ਆਉਣਾ ਜਚਦਾ ਨਹੀਂ ਹੈ।
ਈਸ਼ਵਰ ਕੀ ਗਾਤ ਪਰ ਹੈ ਨਾ ਚੀਨੀ,
ਪਰਮੇਸ਼ਰ ਦੀ ਜਿਹੜੀ ਗਾਤ ਹੈ ਨਾ, ਮਰਿਆਦਾ ਹੈ, ਉਹਦੀ ਅਵਸਥਾ ਹੈ, ਉਹਨੂੰ ਕੋਈ ਜਾਣ ਨਹੀਂ ਸਕਦਾ।
ਲੱਜਤ ਕਾਲੂ ਸਭਾ ਮਜਾਰਾ,
ਜਦੋਂ ਬਹੁਤ ਝਾੜ ਝੰਬ ਹੋਈ ਤਾਂ ਬਾਬਾ ਕਲਿਆਣ ਚੰਦ ਜੀ ਗੁੱਸੇ ਵਿਚ ਠੰਡੇ ਹੋ ਗਏ, ਸ਼ਰਮਿੰਦੇ ਜੇ ਹੋ ਗਏ, ਸਾਰੇ ਭਰੇ ਬਾਜ਼ਾਰ ਦੇ ਵਿਚ ਭਾਵ ਲੋਕਾਂ ਦੇ ਵਿਚ ਇੱਜ਼ਤ ਜਿਹੜੀ ਸੀ ਖਰਾਬ ਹੀ ਹੋਈ।
ਪੁਨ ਬਲਾਰ ਸੋ ਬਚਨ ਉਚਾਰਾ,
ਫੇਰ ਰਾਏ ਬਲਾਰ ਜੀ ਨੇ ਬਚਨ ਇਸ ਤਰ੍ਹਾਂ ਰਾਏ ਬਲਾਰ ਜੀ ਨੂੰ ਕੀਤਾ,
ਮੁਝ ਸੋ ਕਰਤ ਅਧਿਕ ਤੁਮ ਰੋਸੂ,
ਮੇਰੇ ਨਾਲ ਤੁਸੀਂ ਬਹੁਤ ਰੋਸ ਕਰਦੇ ਹੋ,
ਹਿਰਦਾ ਵਿਚਾਰੋ ਕਿਹੋ ਕੋ ਦੋਸੂ।
ਬਾਬਾ ਕਲਿਆਣ ਚੰਦ ਜੀ ਕਹਿੰਦੇ ਰਾਏ ਬਲਾਰ ਨੂੰ, ਮੇਰੇ ਨਾਲ ਤਾਂ ਗੁੱਸਾ ਕਰਦੇ ਹੋ, ਪਰ ਪਹਿਲਾਂ ਵਿਚਾਰ ਕੇ ਤਾਂ ਦੇਖੋ ਕਿ ਦੋਸ਼ ਕਿਹਦਾ ਹੈ ਅਸਲ ਵਿਚ।
ਪੰਜ ਹੇਤ ਕਰ ਦੀਏ ਦਰਬਾ,
ਮੈਂ ਘਰੋਂ ਦਿੱਤੇ ਸੀ ਪੈਸੇ ਵਪਾਰ ਕਰਨ ਲਈ,
ਜਾਏ ਫਕੀਰਨ ਅਰਪਿਓ ਸਰਬਾ,
ਇਨ੍ਹਾਂ ਨੇ ਉਹ ਸਾਰੇ ਪੈਸੇ ਫਕੀਰਾਂ ਨੂੰ ਦੇ ਤੇ ਜਾ ਕੇ,
ਬਹਿਰ ਨਗਰ ਤੇ ਵੈਸਿਓ ਦੁਰਕੈ,
ਫੇਰ ਘਰੇ ਆ ਕੇ ਦੱਸਿਆ ਨੀ, ਫੇਰ ਬਾਹਰ ਬਾਹਰ ਆਪਣਾ ਜਿਹੜਾ ਤਲਾਬ ਹੈ ਸੁੱਕਾ ਉਹਦੇ ਵਿਚ ਜਾ ਕੇ ਛੁਪ ਕੇ ਬੈਠ ਗਏ।
ਪੁੱਤਰਨਾ ਦੀਨੋ ਕੋ ਘਰ ਮੁਰਕੈ,
ਘਰੇ ਆ ਕੇ ਕੋਈ ਉੱਤਰ ਨਹੀਂ ਦਿੱਤਾ ਮੈਨੂੰ। ਫਿਰ
ਬਾਲੇ ਕਹੀ ਹਕੀਕਤ ਸਾਰੀ,
ਇਹ ਤਾਂ ਭਾਈ ਬਾਲੇ ਨੇ ਜੋ ਚੰਦਰ ਭਾਨ ਦਾ ਲੜਕਾ ਹੈ ਉਹਨੇ ਮੈਨੂੰ ਹਕੀਕਤ ਦੱਸੀ ਸਾਰੀ।
ਵੈਸਿਓ ਸਰ ਜਹ ਬਿਨ ਬਾਰੀ,
ਉੱਥੇ ਬੈਠੇ ਸੀ ਜਿੱਥੇ ਪਾਣੀ ਨਹੀਂ ਸੀ ਤਲਾਬ ਦੇ ਵਿਚ, ਛੁਪ ਕੇ ਬਹਿ ਗਏ ਜਾ ਕੇ।
ਜਬ ਕੋ ਜਨਮਿਓ ਸੁਰਤ ਸੰਭਾਰਾ,
ਇਹ ਜਦੋਂ ਦਾ ਮੇਰੇ ਘਰੇ ਪੈਦਾ ਹੋਇਆ ਹੋਸ਼ ਸੰਭਾਲੀ ਹੈ।
ਕਈ ਵਾਰ ਸਦਨ ਉਜਾੜਾ,
ਇਨ੍ਹਾਂ ਨੇ ਕਈ ਵਾਰੀ ਘਰ ਦਾ ਉਜਾੜਾ, ਕਦੇ ਖੇਤੀ ਦਾ ਉਜਾੜਾ, ਕਦੇ ਹੋਰ ਉਜਾੜਾ ਕਰਦੇ ਨੇ।
ਸੁਣ ਬਲਾਰ ਪੁਨ ਗਿਰਾ ਬਖਾਨੀ,
ਸੁਣ ਕੇ ਰਾਏ ਬਲਾਰ ਜੀ ਨੇ ਬਾਣੀ ਕਹੀ ਇਸ ਤਰ੍ਹਾਂ ਬਚਨ,
ਤਬ ਔਰ ਪਾਹਨ ਨਿੰਦਾ ਠਾਨੀ,
ਉਹ ਪੱਥਰ ਹੈ ਤੂੰ ਪੱਥਰ, ਤੈਨੂੰ ਬਸ ਇਹੀ ਆ ਮਨ ਦੇ ਅੰਦਰ ਹਮੇਸ਼ਾ ਪੈਸਾ, ਹਾਏ ਪੈਸਾ, ਪਦਾਰਥਾਂ ਦੀ ਗੱਲ ਕਰਦਾ ਹੈ।
ਪੁੱਤਰ ਨੇਹ ਨਹਿ ਭੈ ਜਗਤੇਸ਼ਾ,
ਨਾ ਦੇਖ ਤੈਨੂੰ ਪੁੱਤ ਦਾ ਮੋਹ ਹੈ, ਤੈਨੂੰ ਪੈਸੇ ਦਾ ਮੋਹ ਬੜਾ ਹੈ, ਨਾ ਤੈਨੂੰ ਰੱਬ ਦਾ ਡਰ ਹੈ।
ਪਰਮਾਰਥ ਕੀ ਸਮਤ ਨਾ ਲੇਸਾ,
ਹੁਣ ਤੈਨੂੰ ਪਰਮਾਰਥ ਦਾ ਵੀ ਗਿਆਨ ਨਹੀਂ ਹੈ, ਮਾੜੀ ਜੀ ਮਤ ਵੀ ਨਹੀਂ ਇਸ ਗੱਲ ਦੀ ਕਿ ਬੰਦੇ ਨੂੰ ਕੋਈ ਧਾਰਮਿਕ ਕੰਮ ਵੀ ਕਰਨਾ ਚਾਹੀਦਾ। ਚੰਗਾ ਤੇਰਾ ਪੁੱਤ ਦੇਖ 20 ਰੁਪਏ ਦਾ ਕੋਈ ਮਾੜੀ ਚੀਜ਼ ਤਾਂ ਨਹੀਂ ਖਾ ਕੇ ਆਇਆ, ਕਿਤੇ ਖੂਹ ਚ ਤਾਂ ਨਹੀਂ ਸਿੱਟ ਕੇ ਆਇਆ ਹੈ, ਸਾਧੂ ਸੰਤਾਂ ਨੂੰ ਰੋਟੀ ਵੀ ਖਵਾ ਕੇ ਆਇਆ, ਤੂੰ ਕਦੇ ਰੋਟੀ ਖਵਾਈ ਕਿਸੇ ਨੂੰ? ਬਹੁਤ ਝਿੜਕਿਆ ਇਸ ਪ੍ਰਕਾਰ।
ਲੋਭ ਲਹਿਰ ਔਰ ਸਰਦਾ ਖਾਲੀ,
ਤੇਰੇ ਮਨ ਦੇ ਅੰਦਰ ਤਾਂ ਲੋਭ ਦੀ ਲਹਿਰ ਚੱਲਦੀ ਆ, ਸ਼ਰਧਾ ਤੂੰ ਖਾਲੀ ਹੈ, ਤੂੰ ਕਦੇ ਕਿਸੇ ਇੱਕ ਪੈਸਾ ਮੰਗ ਤੈਨੂੰ ਦੇ ਕੇ ਰਾਜ਼ੀ ਨਹੀਂ ਹੈ। ਤੇ ਤੇਰੇ ਪੁੱਤਰੇ ਘਰ ਦੇ ਵਿੱਚੋਂ ਇੰਨਾ ਦਾਨ ਕੀਤਾ, ਕਦੇ ਘਟਿਆ ਤੇਰੇ ਘਰ ਦੇ ਵਿੱਚ ਦਾਨ?
ਅਜਮਤ ਸਮਝਤ ਚੇਤਨਾ ਵਿਸਾਲੀ,
ਹਲੇ ਵੀ ਨਹੀਂ ਸਮਝਦਾ ਇਨ੍ਹਾਂ ਦੀ ਏਡੀ ਵੱਡੀ ਸ਼ਕਤੀ ਨੂੰ, ਬਹੁਤ ਕਿੰਨੀ ਵੱਡੀ ਇਨ੍ਹਾਂ ਨੇ ਤਾਕਤ ਦਿਖਾਈ ਹੈ।
ਪਰ ਪਾਰਸ ਘਰ ਪਰ ਹਰ ਉਰ ਤੇ,
ਸੋ ਸ੍ਰੇਸ਼ਟ ਜੋ ਪਾਰਸ ਹੈ ਘਰ ਦਾ, ਪੁੱਤ ਦਿਲੋਂ ਭੁਲਾ ਕਰਕੇ ਤੂੰ
ਚਾਹਤ ਫਿਰਤ ਸੋ ਕੌਡੀ ਪਰ ਤੇ,
ਉਹ ਪਰਾਇਆਂ ਕੋਲੋਂ ਕੌਡੀਆਂ ਮੰਗਦਾ ਫਿਰਦਾ, ਘਰੇ ਤੇਰੇ ਰੱਬ ਆਇਆ ਹੋਇਆ।
ਜਿਉਂ ਅਜਾਨ ਕੋ ਪ੍ਰਾਪਤ ਹੀਰਾ,
ਇਹ ਤਾਂ ਉਹ ਗੱਲ ਹੋ ਗਈ ਜਿਵੇਂ ਅਣਜਾਣ ਬੰਦੇ ਨੂੰ ਹੀਰਾ ਮਿਲ ਗਿਆ।
ਜਿਉਂ ਸੁਖ ਪਾਵਹਿ ਰੰਕ ਅਧੀਰਾ,
ਉਹ ਕੰਗਾਲ ਸੁਖ ਨਹੀਂ ਪਾ ਸਕਦਾ, ਉਹਨੂੰ ਹੀਰੇ ਦਾ ਪਤਾ ਹੀ ਨਹੀਂ, ਉਹ ਸਮਝਦਾ ਹੋਈ ਕੱਚ ਦਾ ਟੁਕੜਾ ਜਾਂ ਇੱਥੋਂ ਲੱਭ ਗਿਆ, ਘਰੇ ਰੱਖਤਾ, ਕਿਸੇ ਨੂੰ ਲੱਭ ਗਏ ਸੀ ਲਾਲ, ਜਿਮੀਦਾਰ ਨੂੰ ਹਲ ਵਾਹੁੰਦੇ ਨੂੰ ਗਾਗਰ ਮਿਲ ਗਈ, ਉਹਨੇ ਗੁਲੇਲ ਚ ਪਾ ਪਾ ਕੇ ਪੰਛੀਆਂ ਨੂੰ ਉਡਾਉਣ ਦਾ ਕੰਮ ਲਿਆ, ਪਰਲੇ ਪਾਸੇ ਦਰਿਆ ਦੇ ਵਿਚ ਡਿੱਗਦੇ ਰਹੇ, ਇਕ ਲਾਲ ਰੱਖ ਲਿਆ, ਕਹਿੰਦਾ ਬੱਚੇ ਦੀ ਤੜਾਗੀ ਚ ਪਾਉਂਗਾ ਜਾ ਕੇ, ਤੜਾਗੀ ਚ ਪਾ ਦਿੱਤਾ। ਬੱਚਾ ਗਲੀ ਚ ਖੇਡਦਾ, ਜੌਹਰੀ ਲੰਘਿਆ ਜਾਂਦਾ, ਘੋੜੀ ਤੇ ਬੈਠਾ, ਦੇਖਿਆ ਉਹ ਇੰਨਾ ਕੀਮਤੀ ਲਾਲ ਆ ਗਰੀਬ ਜੇ ਬੱਚੇ ਦੇ ਪਾਇਆ ਹੋਇਆ। ਉਤਰ ਕੇ ਕਹਿੰਦਾ ਕਾਕਾ ਤੇਰਾ ਘਰ ਕਿੱਥੇ, ਪਿਤਾ ਜੀ ਕਿੱਥੇ, ਅੰਦਰ ਆ ਗਿਆ। ਕਹਿੰਦਾ ਲਾਲ ਵੇਚਣਾ? ਜਿਮੀਦਾਰ ਕਹਿੰਦਾ ਰਹਿਣ ਦੇ ਭਾਈ, 10-20 ਰੁਪਏ ਦੇ ਦੇਗਾ ਵੱਧ ਤੋਂ ਵੱਧ, ਮੇਰਾ ਨਿਆਣਾ ਰਹੂਗਾ। ਹੱਸ ਕੇ ਕਹਿਣ ਲੱਗਿਆ ਜੌਹਰੀ, ਉਹ ਕਮਲਿਆ 100 ਰੁਪਈਆ ਤਾਂ ਇਹਦੀ ਦਰਸ਼ਨੀ ਭੇਟਾ ਹੀ ਹੈ, 1 ਲੱਖ ਰੁਪਏ ਦਾ ਲਾਲ ਹੈ ਇਹ, 50,000 ਤਾਂ ਫੜ, ਪੰਜਾਹ ਮੇਰੀ ਦੁਕਾਨ ਤੇ ਆ ਕੇ ਲੈ ਜੀ, ਮੈਨੂੰ ਦੇ ਕੇ ਜਾਈ। ਜਿਮੀਦਾਰ ਕਹਿੰਦਾ ਉਹ ਮੈਂ ਤਾਂ ਗਾਗਰ ਲਾਲਾਂ ਦੀ ਰੋੜ ਤੀ ਦਰਿਆ ਦੇ ਵਿੱਚ ਪਾਗਲ ਹੋ ਗਿਆ, ਕੰਧ ਨਾਲ ਟੱਕਰਾਂ ਮਾਰ ਮਾਰ ਕੇ ਚੜਾਈ ਕਰ ਗਿਆ। ਸੋ ਇਸੇ ਤਰ੍ਹਾਂ ਜਦੋਂ ਪਰਲੋਕ ਵਿੱਚ ਬੰਦਾ ਜਾਂਦਾ ਹਿਸਾਬ ਹੁੰਦਾ, ਜਿਹੜੇ ਸਵਾਸ ਵਿੱਚ ਕਿਹਾ ਹੁੰਦਾ ਸਤਨਾਮ ਸ੍ਰੀ ਵਾਹਿਗੁਰੂ ਉਹਦੀ ਕਦਰ ਪੈਂਦੀ। ਜਿਹੜੇ ਸਵਾਸ ਸੌਂ ਕੇ ਗੁਜ਼ਾਰੇ, ਰੋਟੀ ਖਾਂਦਿਆਂ ਗੁਜ਼ਾਰੇ, ਗੱਲਾਂ ਚ ਗੁਜ਼ਾਰੇ, ਨਿੰਦਾ ਚੁਗਲੀ ਚ ਗੁਜ਼ਾਰੇ, ਵਿਕਾਰਾਂ ਚ ਗੁਜ਼ਾਰੇ, ਉਹਨਾਂ ਸਵਾਸਾਂ ਦੀ ਕੋਈ ਕੀਮਤ ਨਹੀਂ, ਕੋਈ ਕਦਰ ਨਹੀਂ। ਉੱਥੇ ਪਰਾਲੀ ਹੈ ਪਰਾਲੀ। ਉਦੋਂ ਇਨਸਾਨ ਫਿਰ ਕੰਧ ਨਾਲ ਟੱਕਰਾਂ ਮਾਰਦਾ, ਭਾਵ ਉੱਥੇ ਪਛਤਾਉਂਦਾ ਕਿ ਹੇ ਵਾਹਿਗੁਰੂ ਇੰਨੀ ਕਦਰ ਸੀ ਇਹ ਨਾਮ ਕਹਿਣ ਦੀ, ਮੈਨੂੰ ਪਤਾ ਹੀ ਨਹੀਂ ਲੱਗਿਆ। ਉੱਥੇ ਪਛਤਾਵਾ ਹੁੰਦਾ, ਓਏ ਮੈਂ ਤਾਂ ਘੰਟੇ ਦੋ ਦੋ ਘੰਟੇ ਅਖਬਾਰ ਹੀ ਪੜ੍ਹਦਾ ਰਿਹਾ, ਟੀਵੀ ਦੇਖਦਾ ਰਿਹਾ, ਗੱਲਾਂ ਹੀ ਕਰਦਾ ਰਿਹਾ, ਨਿੰਦਾ ਹੀ ਕਰਦਾ ਰਿਹਾ, ਚੁਗਲੀਆਂ ਹੀ ਕਰਦਾ ਰਿਹਾ, ਮੈਂ ਤਾਂ ਸੁੱਤਾ ਹੀ ਰਹਿੰਦਾ ਸੀ। ਫਿਰ ਕਦਰ ਪੈਂਦੀ ਹੈ। ਇਸ ਤਰ੍ਹਾਂ ਇਹ ਹੀਰਾ ਹੈ, ਹੀਰਾ ਐਸਾ ਹੀਰਾ ਨਿਰਮਲ ਨਾਮ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਦਰ ਨਾ ਪਾਈ, ਗੁਰਬਾਣੀ ਦੀ ਕਦਰ ਨਾ ਪਾਈ, ਅੰਮ੍ਰਿਤ ਦੀ ਕਦਰ ਨਾ ਪਾਈ। ਇੱਕ ਤਾਂ ਹੁੰਦਾ ਕਿਸੇ ਮਾੜੇ ਮੋਟੇ ਦਾ ਚਲਾਇਆ ਹੋਇਆ ਧਰਮ, ਛੋਟੇ ਮੋਟੇ ਦਾ ਪੰਥ, ਇਹ ਪੰਥ ਅਕਾਲ ਪੁਰਖ ਦਾ ਹੈ। ਸੋ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਸਮਝ ਹੀ ਨਹੀਂ ਲੱਗੀ ਆਪਾਂ ਨੂੰ ਵੀ ਅਕਾਲ ਪੁਰਖ ਦਾ ਪੰਥ ਹੈ। ਬਾਕੀ ਸਾਰੇ ਤਾਂ ਅਵਤਾਰਾਂ ਦੇ ਚਲਾਏ ਹੋਏ ਨੇ ਨਾ, ਕਿਸੇ ਨੇ ਅਵਤਾਰ ਨੇ ਚਲਾਇਆ, ਕਿਸੇ ਪੈਗੰਬਰ ਨੇ ਚਲਾਇਆ, ਕਦੇ ਕਿਸੇ ਨੇ ਚਲਾਇਆ। ਅਕਾਲ ਪੁਰਖ ਦਾ ਚਲਾਇਆ ਹੋਇਆ ਪੰਥ ਉਹ ਵੀ ਆਪ ਸਰਗਣ ਰੂਪ ਧਾਰ ਕੇ ਦੁਨੀਆਂ ਤੇ ਦਸ ਰੂਪ ਧਾਰ ਕੇ ਚਲੇ ਗਏ, ਫੇਰ ਨਾ ਸਮਝ ਲੱਗੀ। ਅੰਮ੍ਰਿਤ ਦੀ ਬੂੰਦ ਇੱਕ ਇੱਕ ਦੀ ਕਦਰ ਨਾ ਪਾਈ, ਕਿਸੇ ਚੀਜ਼ ਦੀ ਕੋਈ ਕਦਰ ਨਹੀਂ ਹੈ। ਮਹਾਰਾਜ ਨੇ ਇੰਨਾ ਕੀਮਤੀ ਸਭ ਕੁਝ ਬਖਸ਼ਿਆ, ਉਹਦੀ ਕਦਰ ਨਾ ਪਾਈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਅੰਨੇ ਬਸ ਮਾਣਕ ਪਾਇਆ ਉਹ ਘਰ ਘਰ ਵੇਚਣ ਜਾਏ, ਸੋ ਵਿਣ ਗਾਹਕ ਗੁਣ ਵੇਚੀਆ ਤੋ ਗੁਣ ਸਹਿਗੋ ਜਾਏ। ਇਸ ਕਰਕੇ ਹੈ ਕਿ ਇੰਨੀ ਅਮੋਲਕ ਜਿਹੜੀ ਬਾਣੀ ਦੀ ਦਾਤ ਦਿੱਤੀ ਸੀ, ਆ ਹੁਣ ਮਾੜਾ ਜਿਹਾ ਆ ਪਿਛਲੇ ਤਿੰਨ ਚਾਰ ਸਾਲਾਂ ਤੋਂ ਜਿਆਦੀਆਂ ਸੀੜੀਆਂ ਸੁਣੀਆਂ, ਜਪਜੀ ਸਾਹਿਬ ਕਰ ਕਰਕੇ ਦੇਖਿਆ, ਮੂਲ ਮੰਤਰ ਦਾ ਅਭਿਆਸ ਕੀਤਾ, ਜਦ ਅਵਸਥਾ ਬਣ ਲੱਗੀ, ਕਿਸੇ ਨੂੰ ਪ੍ਰਕਾਸ਼ ਹੋ ਗਿਆ, ਕਿਸੇ ਦੇ ਕੰਮ ਜੇ ਬਣੇ, ਉਹ ਕਹਿੰਦੇ ਵੀ ਜਪਜੀ ਸਾਹਿਬ ਚ ਇੰਨੀ ਤਾਕਤ ਸਾਨੂੰ ਪਤਾ ਹੀ ਨਹੀਂ ਸੀ, ਮੂਲ ਮੰਤਰ ਚ ਅੱਛਾ ਇੰਨੀ ਤਾਕਤ ਹੈ, ਅੱਛਾ ਵੀ ਇੰਨੀ ਤਾਕਤ ਹੈ ਸੇਵਾ ਚ, ਆ ਜਦ ਦੇ ਦਸਵੰਧ ਕੱਢਣ ਲੱਗਿਆ ਜੀ ਸਾਡਾ ਉਦੋਂ ਦਾ ਕੰਮ ਸੈੱਟ ਆਇਆ। ਇਸ ਕਰਕੇ ਕਿਸੇ ਨੇ ਕੱਖ ਨਹੀਂ ਦੱਸਿਆ ਬਈ ਇਸ ਕਰਕੇ ਆ ਬਾਣੀ ਨਾਲ ਆ ਕਿਰਪਾ ਹੁੰਦੀ ਆ, ਬਾਣੀ ਨਾਲ ਆ ਕਿਰਪਾ ਹੁੰਦੀ ਆ, ਐਂ ਅਭਿਆਸ ਕਰੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਿੱਤਾ ਤਾਂ ਬਹੁਤ ਕੁਛ ਸੀ ਪਰ ਉਹਦੀ ਕਦਰ ਨਾ ਕਿਸੇ ਨੇ ਪਾਈ।
ਸ੍ਰੀ ਨਾਨਕ ਤਨ ਧਰ ਕਰ ਹਿੰਦੂ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਹਿੰਦੂ ਪਰਿਵਾਰ ਜਿਹੜਾ ਸੋ ਇਸ ਦੇ ਵਿੱਚ ਆ ਕੇ ਜਨਮ ਲੈਣਾ ਕੀਤਾ।
ਤੁਰਕ ਜਨਮ ਆਪਣੋ ਮਨ ਬਿੰਦੂ।
ਹੁਣ ਮੇਰਾ ਜਿਹੜਾ ਜਨਮ ਹੈ ਰੈਵਲਾਲ ਜੀ ਕਹਿੰਦੇ ਮੈਂ ਤੁਰਕਾਂ ਦੇ ਘਰੇ ਆ ਕੇ ਜਨਮ ਲਿਆ।
ਅਸ ਮੰਜਚ ਹੋਇ ਹੈ ਨਿਜ ਸਦਮਾ।
ਇਹੀ ਸਦਮਾ ਹੈ ਮੇਰੇ ਮਨ ਚ, ਇਹੀ ਅਸਮੰਜਸ ਹੁੰਦੀ ਕਠਿਨ ਗੱਲ ਹੈ। ਕਾਸ਼ ਜਾਂ ਤਾਂ ਮੈਂ ਹਿੰਦੂ ਹੁੰਦਾ ਮੇਰੇ ਘਰੇ ਜਨਮ ਲੈਂਦੇ, ਜਾਂ ਫਿਰ ਇਹ ਮੇਰੇ ਘਰੇ ਹੀ ਜਨਮ ਲੈਂਦੇ। ਮੈਂ ਤਾਂ ਇਉਂ ਕਹਿੰਦਾ ਇਹ ਮੇਰੇ ਪੁੱਤ ਹੁੰਦੇ।
ਰਾਖੋ ਜੇ ਮੁਕੰਦ ਪਦ ਪਦਮਾ।
ਸੋ ਇਸ ਕਰਕੇ ਮੈਂ ਇਹਨਾਂ ਨੂੰ ਆਪਣੇ ਕੋਲ ਰੱਖਦਾ, ਮੁਕਤੀ ਦੇ ਦਾਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਮਲਵਤ ਚਰਨ ਵਾਲੇ ਮੁਕਤੀ ਦਾਤੇ ਨੂੰ ਜੇ ਮੈਂ ਆਪਣੇ ਘਰ ਰੱਖਾਂ ਤਾਂ ਮੁਨਾਸਬ ਔਖੀ ਗੱਲ ਕਿਉਂ, ਕਿਉਂਕਿ ਹੁਣ ਸਾਡਾ ਆਪਸ ਵਿੱਚ ਆ ਫਰਕ ਆ, ਇਹਨਾਂ ਨੇ ਇੱਥੋਂ ਕੁਝ ਖਾਣਾ ਨਹੀਂ। ਇਸ ਕਰਕੇ ਮੈਨੂੰ ਬਹੁਤ ਪਛਤਾਵਾ ਲੱਗਿਆ ਰਹਿੰਦਾ। ਇਹ ਪਹਿਲਾਂ ਵੀ ਦੱਸਿਆ ਸੀ ਕਿ ਪਿਛਲੇ ਕਈ ਜਨਮਾਂ ਦੇ ਵਿੱਚ, ਹਜ਼ਾਰਾਂ ਜਨਮਾਂ ਤੋਂ ਭਗਤ ਸਨ ਇਹ ਰਾਏ ਬਲਾਰ ਜੀ ਪਰਮਾਤਮਾ ਦੇ, ਅਤੇ ਬਾਬਾ ਕਲਿਆਣ ਚੰਦ ਜੀ ਇਹਨਾਂ ਦੇ ਕੋਲੇ ਰਹਿ ਕੇ ਭਗਤੀ ਕਰਿਆ ਕਰਦੇ ਸੀ ਪਿਛਲਿਆਂ ਜਨਮਾਂ ਚ। ਜਦੋਂ ਪ੍ਰਕਾਸ਼ ਹੋਇਆ ਇੱਕ ਦਿਨ, ਕਹਿੰਦੇ ਕੀ ਇੱਛਾ ਹੈ ਕਲਿਆਣ ਚੰਦ ਜੀ, ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ ਕਿਹਾ ਮੇਰੇ ਘਰ ਤੁਸੀਂ ਆਪ ਆਓ। ਕਹਿੰਦੇ ਇਸੇ ਤਰ੍ਹਾਂ ਹੀ ਹੋਵੇਗਾ, ਤੇਰੇ ਘਰ ਆਵਾਂਗੇ। ਆ ਕੇ ਆਪਣੇ ਗੁਰੂ ਰਾਏ ਬਲਾਰ ਨੂੰ ਦੱਸਿਆ, ਪਿਛਲੇ ਜਨਮਾਂ ਦੀ ਗੱਲ ਲਿਖੀ ਭਾਈ ਵੀਰ ਸਿੰਘ ਨੇ ਵੀ ਲਿਖੀ ਆ ਗੁਰੂ ਨਾਨਕ ਚਮਤਕਾਰ ਦੇ ਵਿੱਚ, ਇੱਥੇ ਵੀ ਥੋੜਾ ਇਸ਼ਾਰਾ ਕੀਤਾ ਸੀ, ਹੁਣ ਵੀ ਆਵੇਗਾ ਅੱਗੇ। ਰਾਏ ਬਲਾਰ ਜੀ ਕਹਿਣ ਲੱਗੇ, ਅੱਛਾ ਇਹ ਮੰਗਿਆ ਵੀ ਮੈਨੂੰ ਤੁਸੀਂ ਮੇਰੇ ਘਰੋਂ ਜਦੋਂ ਆਓ ਸੋਝ ਹੀ ਰਹੇ ਮੈਨੂੰ ਤੁਹਾਡੀ। ਕਹਿੰਦੇ ਜੀ ਇਹ ਤਾਂ ਮੈਂ ਕਿਹਾ ਹੀ ਨਹੀਂ। ਕਹਿੰਦੇ ਇਹ ਤਾਂ ਬਹੁਤ ਮਾੜੀ ਗੱਲ ਕੀਤੀ, ਫਿਰ ਹੁਣ ਤੇਰੇ ਘਰੇ ਨਿਰੰਕਾਰ ਆਵੇਗਾ, ਤੈਨੂੰ ਸੋਝ ਹੀ ਰਹੇਗੀ ਨਹੀਂ। ਕਹਿੰਦੇ ਜਾ ਫਿਰ ਇਉਂ ਕਰ, 13 ਦਿਨ ਬਾਕੀ ਨੇ ਹੁਣ ਤੇਰੇ ਜਾਣ ਚ ਦੁਨੀਆਂ ਚੋਂ, ਤੂੰ 13 ਦਿਨ ਹੁਣ ਭਗਤੀ ਕਰ, ਇਹ ਮੰਗ ਮੰਗੀ ਜਾ ਕੇ ਇਹ ਪ੍ਰਮਾਤਮਾ ਜਦ ਤੂੰ ਮੇਰੇ ਘਰ ਆਵੇ ਮੈਨੂੰ ਪਤਾ ਲੱਗ ਜੇ ਤੇਰਾ, ਮੈਨੂੰ ਸੋਝੀਆਂ ਪੈ ਜਾਣ। ਔਰ ਹੁਣ ਤੈਨੂੰ ਅਸੀਂ ਇੰਨਾ ਕੁ ਦੱਸ ਦਈਏ ਕਿ ਤੇਰੇ ਘਰ ਪਰਮਾਤਮਾ ਆਵੇਗਾ ਜ਼ਰੂਰ, ਪਰ ਤੈਨੂੰ 13 ਦਿਨ ਪਹਿਲਾਂ ਹੀ ਪਤਾ ਲੱਗੇਗਾ ਪਰਲੋਕ ਜਾਣ ਤੋਂ। ਬਾਕੀ ਇਸੇ ਤਰ੍ਹਾਂ ਹੋਇਆ, ਬਾਬਾ ਕਲਿਆਣ ਚੰਦ ਜੀ ਨੂੰ 13 ਦਿਨ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਮੇਰੇ ਘਰੇ ਨਿਰੰਕਾਰ ਆਪ ਆਏ ਨੇ। ਬਹੁਤ ਪਛਤਾਵਾ ਹੋਇਆ, ਪਰ ਪਿਤਾ ਜੀ ਕਿਹਾ ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ, ਮੈਂ ਤੁਹਾਡੇ ਚਰਨੀ ਹੱਥ ਲਾ ਕੇ ਮਾਫ਼ੀ ਮੰਗਣੀ। ਕਹਿੰਦੇ ਨਹੀਂ ਪਿਤਾ ਜੀ, ਮਰਿਆਦਾ ਤੋਂ ਉਲਟ ਨਹੀਂ ਚੱਲਣਾ ਆਪਾਂ ਨੇ, ਚਰਨੀ ਹੱਥ ਤਾਂ ਅਸੀਂ ਲਾਉਣਾ, ਤੁਸੀਂ ਤਾਂ ਮੇਰੇ ਸਿਰ ਤੇ ਹੱਥ ਰੱਖੋ। ਕਹਿਣ ਲੱਗੇ ਪੁੱਤਰ ਜੀ ਇੰਨੀ ਵੱਡੀ ਗਲਤੀ, ਇਹ ਨਿਰੰਕਾਰ, ਇਹ ਦੋਸ਼ ਲੱਗ ਗਿਆ ਮੈਨੂੰ। ਕਹਿੰਦੇ ਨਹੀਂ, ਇਹ ਸਾਡੀ ਮਾਇਆ ਤੁਹਾਡੇ ਤੇ ਪਾਈ ਹੋਈ ਸੀ, ਜੇ ਤੁਸੀਂ ਮੈਨੂੰ ਪਿਆਰ ਕਰਦੇ ਭਗਤਾਂ ਵਾਲਾ, ਡੋਰੀਆਂ ਪਾ ਕੇ ਪ੍ਰੇਮ ਦੀਆਂ ਘਰੇ ਬਿਠਾ ਲੈਂਦੇ, ਫਿਰ ਮੈਂ ਪ੍ਰਚਾਰ ਕਿਵੇਂ ਕਰਨਾ ਸੀ। ਮੈਂ ਜਾਣ ਕੇ ਤੁਹਾਡੇ ਤੇ ਮਾਇਆ ਪਾਤੀ, ਅਤੇ ਤੁਸੀਂ ਜਾਣ ਕੇ ਮੈਨੂੰ ਕਹਿੰਦੇ ਜਾ ਉੱਥੇ ਚੱਲਿਆ ਸੁਲਤਾਨਪੁਰ, ਤੂੰ ਉੱਥੇ ਚੱਲਿਆ ਜਾ, ਘਰੋਂ ਜਾਣ ਦਾ ਮੈਂ ਬਹਾਨਾ ਬਣਵਾ ਲਿਆ ਤੁਹਾਡੇ ਕੋਲੋਂ ਹੀ, ਤੁਸੀਂ ਮੈਨੂੰ ਕਿੱਥੇ ਘਰੇ ਜਾਣ ਘਰੋਂ ਜਾਣ ਦੇਣਾ ਜਦ ਤੁਹਾਨੂੰ ਸੋਝੀ ਹੁੰਦੀ ਮੇਰੀ। ਕਹਿੰਦੇ ਹਾਂ ਜੀ ਇਹ ਤਾਂ ਗੱਲ ਠੀਕ ਹੈ। ਕਹਿੰਦੇ ਪਿਤਾ ਜੀ ਤੁਹਾਡੇ ਘਰੋਂ ਤੋਰਨ ਕਰਕੇ ਬਹੁਤ ਦੁਨੀਆਂ ਤਰੀ ਹੈ, ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆਂ ਬਹਾਨੇ ਨਾਲ ਤਾਰ ਦਿੱਤੀ।
ਧਨ ਤ੍ਰਿਸ਼ਨਾ ਕਾਲੂ ਔਰ ਤੇਰੇ,
ਕਾਲੂ ਤੇਰੇ ਮਨ ਦੇ ਅੰਦਰ ਤਾਂ ਧਨ ਦੀ ਹੋਈ ਤ੍ਰਿਸ਼ਨਾ ਲੱਗੀ ਰਹਿੰਦੀ ਹਮੇਸ਼ਾ, ਬਸ ਧਨ ਹੀ ਧਨ ਚਾਹੀਦਾ।
ਇਨਕੋ ਖਰਚ ਲੇ ਹੋ ਘਰ ਮੇਰੇ,
ਤੈਨੂੰ ਪੈਸੇ ਦੀ ਨਾ ਆਹ ਮੇਰੇ ਕੋਲ ਲੈ ਲਾ, ਜਿੰਨਾ ਜੀ ਕਰੇ ਮਹੀਨਾ ਬੰਨ ਲਾ, ਗੁਰੂ ਨਾਨਕ ਸਾਹਿਬ ਦਾ ਖਰਚਾ ਅੱਜ ਤੋਂ ਤੂੰ ਨਹੀਂ ਕਰਨਾ, ਮੇਰੇ ਘਰੋਂ ਸਾਰਾ ਖਰਚਾ ਕੱਪੜਾ ਲੀੜਾ ਸਭ ਇੱਥੋਂ ਜਾਊਗਾ ਹੁਣ।